الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم إن الذين يكتمون ما أنزل الله من الكتاب ويشترون به ثمنا قليلا أولئك ما يأكلون في بطونهم إلا النار ولا يكلمهم الله يوم القيامة ولا يزكيهم ولهم عذاب أليم. اس سورہ بقرہ دی 174 نمبر آیت ہے. فرمایا ان الذین یکتمون ما انزل اللہ من الکتاب, بے شک او لوگ جڑی اللہ دی نازل کیتی ہوئی کتاب وچوں چھپاندے نے, یعنی کہ اللہ تعالی نے اپنی کتاب جو نازل کیتا ہے وہ مضمون چھپاندے نے, وہ جو گل آئی ہے انہوں چھپاندے نے. وَيَشْتَرُونَ بِهِ ثَمَنًا قَلِيلًا, اور یہ عوض وہ تھوڑے جا دنیا دی قیمت لے لیندے نے, یعنی تھوڑا جا دنیاوی دولت حاصل کر لیندے نے. اولئک ما یاکلون فی بطونہم الا النار, یہ لوگ جڑے نے یہ اپنے پیٹاں چ نہیں پار رہے مگر اگ, یعنی کہ جو قیمت لے کے کھاندے نے وہ کھانا جڑا ہوندا انہاں دا, یا اور جو بھی اس تو اس قیمت تو خریدتے ہیں اور اپنے ان پھر استعمال کرتے ہیں تو وہ اپنے پیٹاں چ اگ پارتے ہیں. وہ کوئی نعمت خدا دی یا دنیا دی کوئی چیز, کوئی اناج, کوئی غلہ یہ کہہ لو, یا ہور جڑے فائدے اٹھاندے نے کھان پین دے علاوہ اس قیمت تو, وہ اس وہ دی مثال اس طرح اللہ دے نزدیک کہ وہ اگ پار رہے ہیں, یعنی انہوں نے اگ خرید لئی ہے تو وہ اگ کھا رہے ہیں تو وہ اگ انہوں نے پیٹ انہوں نے جلائے گی. ولا یکلمہم اللہ یوم القیامہ, اور قیامت والے دن اللہ تعالیٰ انہوں نے گل بھی نہیں کرے گا. ولا یزکیہم, اور نہ انہوں کا تزکیہ کرے گا. ولہم عذاب علیم, اور ان واسطے دردناک عذاب ہوئے گا. یہ سایت جڑا ہے نا یہود دا جڑا طریقہ رہا ہے, یعنی کہ جدوں یہود بگاڑ پیدا ہو گیا تو انہوں نے علماء نے پھر جو طریقہ اختیار کر لیا کہ لوکاں دی ضرورت دے مطابق فتوے دینا, جس لوکاں دی پسند دے مطابق فتوے دینا, یعنی کہ اللہ تعالیٰ نے جو تورات چ حکم نازل کیتا سی بجائے اس دے کہ کسی مسئلے کسی معاملے چ انہوں صحیح صحیح بیان کر دینا, یا یہ کہ جس طرح نبی صلی اللہ علیہ وسلم جدوں آئے تو جہاں پیشگوئیاں انہوں دے بارے سن انہوں پیشگوئیاں نو چھپا لیا. یعنی یہ یہود علماء نے جدوں انہوں نے دنیا داری آ گئی سی, جنہوں نے دنیا داری نو اپنا دین دھرم بنا لیا, یعنی کہ دنیا اصل چیز انہوں دی انہوں نے سامنے قرار پا گئی, تو پھر یہو جہاں جی حرکتیں نے وہ انہوں نے بڑیاں انہوں نے قرآن نبی نے بیان کیا اور بڑا پوائنٹ آؤٹ کیا. انہوں کوئی بھی مذہبی گروہ جڑا خا یہودی ہون عیسائی ہون یا مسلمان بھی, اگر انہاں دے علماء جڑے نے وہ دنیا داری نو اختیار کر لیندے نے, یعنی دین نو پڑھن تو بعد سمجھن تو بعد جانن تو بعد پھر بالآخر جڑا فیصلہ کرتے ہیں وہ ایویں کہ دنیا داری نو قائم رکھنا ہے, دنیاوی مفاد, دنیاوی مسائل, دنیاوی خواہشات جڑیاں نے انہوں نو فوقیت دینی ہے حق تے, اور اخروی جڑیاں ساڈیاں ساڈے جڑیاں فطری آرزواں نے یا آخر دی کامیابی دا جڑا معاملہ ہے وہ تے فوقیت دینی ہے دنیاوی چیزاں نو. جدوں علماء اس طرح دا فیصلہ کر لیندے نے یعنی اللہ تعالیٰ انہوں نو حق تے کھڑے ہون دی توفیق نہیں دیتا انہوں دی بدعمالی دی وجہ تو, اور پھر وہ حق دے رستے تو ہٹ کے دنیا داری دا رستہ اختیار کر لیندے نے جہدے چ حق نو چھڑ کے تے اپنی خواہشات, ضروریات, اپنے مفادات جڑے نے انہوں نو فوقیت دیندے نے. تے پھر یہی معاملہ ہوندا ہے کہ وہ لوکاں نو علماء جڑے نے لوکاں نو رہنمائی لین آن گے تو انہوں نے رہنمائی کرن گے انہوں دی مرضی مطابق بھی وہ کی تمہیں چاہیے یہ گل, یعنی کہ تسی کی چاہتے ہو کہ اللہ تعالیٰ دے دین چ کی ہوئے, ظاہر گل اس طرح کھل کے تو بے شک نہیں کرتے ہون گے, لیکن مراد وہ دیکھتے ہیں کہ جڑا ساڈا سائل ساڈے کو پوچھن آیا ہے وہ دی پسند کی ہے. مطلب مثال دے طور تے کہ اگر ایک طلاق دا مسئلہ ہے تو وہ جو چاہتا ہے جی میں طلاق دے بیٹھا لیکن طلاق نہ ہوئے, تو پھر انہوں نے یہ نہیں دیکھنا کہ ایک قانوناً طلاق ہو رہی ہے یا نہیں ہو رہی, خدا دے دین دا کی حکم ہے, وہ کہیں گے کہ بھی یہ ضرورت جڑی نا یہ وے کہ طلاق نہ ہوئے, یعنی میں دیتی اس کے باوجود جڑی ہے وہ کوئی ایسا نقطہ نکلا ہے, ایسی گل کوئی نکلا ہے, کوئی ایسی رعایت میں مل جائے جہد نتیجے میرا گھر آباد رہے, تو پھر وہ عالم جڑا ہے وہ مرضی مطابق مسئلہ دسے گا لیکن وہ قیمت لے گا. ਜਾਏਗਾ। ਉਹਦੇ ਕੋਲੋਂ ਕਿ ਵੀ ਠੀਕ ਹੈ ਤੇਰੇ ਮਸਲਾ ਹੱਲ ਹੋ ਜਾਏਗਾ ਲੇਕਿਨ ਤੁਹਾਨੂੰ ਇੰਨੀ ਰਕਮ ਦੇਣੀ ਪਏਗੀ। ਉਹਦੀਆਂ 100 ਬਹਾਨੇ 100 ਤਰੀਕੇ ਕਿ ਵੀ ਰਕਮ ਕਿਸ ਤਰ੍ਹਾਂ ਕਢਾਉਣੀ ਹੈ ਦੂਸਰੇ ਕੋਲੋਂ। ਇਹ ਸਾਨੂੰ ਤਾਰੀਖ 'ਚ ਜਾਂ ਮਤਲਬ ਬਣੀ ਇਸਰਾਈਲ ਦੇ ਵਾਕਿਆ ਜਿਹੜੇ ਮਿਲਦੇ ਨੇ ਉਹਦੇ 'ਚ ਵੀ ਮਿਲਦਾ ਕਿ ਇਸ ਤਰ੍ਹਾਂ ਉਲਮਾ ਜਦੋਂ ਇਹ ਰਸਤਾ ਇਖਤਿਆਰ ਕਰਦੇ ਉਹਨਾਂ ਫਿਰ ਬੜੀ ਦੌਲਤ ਇਕੱਠੀ ਕੀਤੀ। ਬਜ਼ਾਹਿਰ ਤਾਂ ਦਰਵੇਸ਼ੀ ਇਖਤਿਆਰ ਰੱਖੀ ਲੇਕਿਨ ਉਹਨਾਂ ਦੇ ਆਪਣੇ ਮਤਲਬ ਘਰਾਂ 'ਚ ਘੜੇ ਜਿਹੜੇ ਸਨ ਉਹ ਸੋਨੇ ਦੇ ਟੁਕੜਿਆਂ ਨਾਲ ਚਾਂਦੀ ਦੇ ਟੁਕੜਿਆਂ ਨਾਲ ਭਰੇ ਪਏ ਹੁੰਦੇ ਸਨ। ਸੋਨੇ ਚਾਂਦੀ ਨਾਲ ਇਸ ਨਾਲ ਉਹਨਾਂ ਨੂੰ ਇਕੱਠਾ ਕੀਤਾ, ਦੁਨੀਆਂ ਨੂੰ ਇਕੱਠਾ ਕੀਤਾ। ਇਨਸਾਨ ਜ਼ਾਹਿਰ ਹੈ ਜਦੋਂ ਇਹ ਗੱਲ ਕਰਦਾ ਤਾਂ ਇੱਕ ਇੰਤਹਾਈ ਇੱਕ ਜਿਹਨੂੰ ਕਹਿੰਦੇ ਨਾ ਇੱਕ ਧੋਖੇ 'ਚ ਪੈ ਜਾਂਦਾ ਨਾ, ਮਤਲਬ ਉਹਨਾਂ 'ਤੇ ਜਿਹੜੀ ਜ਼ਿੰਦਗੀ ਗੁਜ਼ਾਰ ਕੇ ਮਰ ਜਾਂਦਾ ਸੋਨਾ ਚਾਂਦੀ ਤਾਂ ਇੱਥੇ ਰਹਿ ਜਾਣਾ। ਲੇਕਿਨ ਬਹਰਹਾਲ ਜਦੋਂ ਇਨਸਾਨ ਦੁਨੀਆਦਾਰੀ 'ਚ ਦੇ ਧੋਖੇ 'ਚ ਮੁਬਤਲਾ ਹੋ ਜਾਂਦਾ, ਆਖਰਤ 'ਤੇ ਦੁਨੀਆ ਨੂੰ ਫੋਕੀਅਤ ਦੇ ਦਿੰਦਾ, ਤਾਂ ਉਸ ਤੋਂ ਬਾਅਦ ਫਿਰ ਉਹਦਾ ਮਾਮਲਾ ਇਹੀ ਹੁੰਦਾ ਕਿ ਉਹ ਅੱਲਾਹ ਦੇ ਦੀਨ ਨੂੰ ਵੇਚਣ ਲੱਗ ਪੈਂਦਾ। ਜਿਸ ਤਰ੍ਹਾਂ ਇੱਥੇ ਦੱਸਿਆ ਗਿਆ ਨਾ ਇਨ ਅਲਦੀਨ ਯਕਤੁਮੂਨ ਮਾ ਅਨਜ਼ਲ ਅੱਲਾਹ, ਯਾਨੀ ਇਹ ਲੋਕ ਬੇਸ਼ੱਕ ਇਹ ਲੋਕ ਜਿਹੜੇ ਕਿ ਅੱਲਾਹ ਦੇ ਉਤਾਰੇ ਹੋਏ ਨੂੰ ਛੁਪਾਉਂਦੇ ਨੇ। ਮਾ ਅਨਜ਼ਲ ਅੱਲਾਹ ਮਿਨ ਅਲ ਕਿਤਾਬ, ਯਾਨੀ ਅੱਲਾਹ ਤਾਲਾ ਨੇ ਆਪਣੀ ਕਿਤਾਬ ਵਿੱਚ ਜੋ ਕੁਛ ਨਾਜ਼ਲ ਕੀਤਾ ਹੈ ਉਹਨੂੰ ਛੁਪਾਉਂਦੇ ਨੇ, ਉਹਦੇ 'ਚ ਹੱਕ ਗੱਲ ਨੂੰ ਨਹੀਂ ਦੱਸਦੇ। ਲੇਕਿਨ ਸਾਹਿਲ ਨੂੰ ਦੱਸਦੇ ਤਾਂ ਹੈ ਨੇ। ਵਯਸ਼ਤਰੂਨ ਬਹੀ ਸਮਨਨ ਕਲੀਲਾ ਫਰਮਾਇਆ, ਔਰ ਉਹਦੇ ਇਵਦ ਜਿਹੜਾ ਉਹਨਾਂ ਨੇ ਛੁਪਾਇਆ ਨਾ ਉਹਦੀ ਜਗ੍ਹਾ 'ਤੇ ਇੱਕ ਦੂਸਰੀ ਗੱਲ ਆਪਣੇ ਕੋਲੋਂ ਦੱਸ ਦਿੱਤੀ, ਅਤੇ ਉਸ ਗੱਲ ਦੇ ਫਿਰ ਦੱਸਣ ਦੇ ਇਵਦ ਉਹ ਛੁਪਾਉਣ ਦੇ ਔਰ ਸਹੀ ਗੱਲ ਛੁਪਾਉਣ ਦੇ ਔਰ ਬਾਤਲ ਔਰ ਘੜੀ ਹੋਈ ਗੱਲ ਅਗਲੇ ਦੀ ਮਰਜ਼ੀ ਮੁਤਾਬਕ ਘੜੀ ਹੋਈ ਗੱਲ ਨੂੰ ਦੱਸਣ ਦੇ ਇਵਦ ਫਿਰ ਉਹ ਥੋੜ੍ਹਾ ਜਿਹਾ ਮੁੱਲ ਲੈ ਲੈਂਦੇ ਨੇ। ਸਮਨਨ ਕਲੀਲਾ ਥੋੜ੍ਹੀ ਕੀਮਤ, ਯਾਨੀ ਦੁਨੀਆ ਉਹ ਚਾਹੇ ਲੱਖਾਂ ਰੁਪਏ ਵੀ ਲੈ ਲੈਣ ਜਾਂ ਕਿ ਜਿੰਨੇ ਵੀ ਮਰਜ਼ੀ ਲੈ ਲੈਣ, ਉਹ ਦੁਨੀਆ ਦੀ ਦੌਲਤ ਹੈ ਨਾ, ਤਾਂ ਦੁਨੀਆ ਦੀ ਦੌਲਤ ਨੂੰ ਅੱਲਾਹ ਨੇ ਕਿਹਾ ਥੋੜ੍ਹੀ ਜਿਹੀ ਕੀਮਤ ਹੈ। ਯਾਨੀ ਇਹ ਉਹਨਾਂ ਦੇ ਥੋੜ੍ਹਾ ਚਿਰ ਕੰਮ ਆਉਣੀ ਹੈ, ਉਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਸੀ ਜਿਹੜੀ ਚੀਜ਼ ਹੈ ਇਹਨੇ ਅੱਗ ਦਾ ਅਜ਼ਾਬ ਬਣ ਜਾਣਾ। ਜਿਸ ਤਰ੍ਹਾਂ ਫਰਮਾਇਆ ਨਾ ਉਲਾਇ ਕਮਾ ਯਾ ਕੁਲੂ ਨਫੀ ਬਤੂ ਨੇ ਹਮਿਲਨ ਨਾਰ, ਇਹ ਤਾਂ ਆਪਣੇ ਪੇਟਾਂ 'ਚ ਅੱਗ ਭਰਦੇ ਨੇ, ਯਾਨੀ ਆਪਣੇ ਢਿੱਡ 'ਚ ਅੱਗ ਭਰ ਰਹੇ ਨੇ। ਬਜ਼ਾਹਿਰ ਤਾਂ ਇਹ ਵੀ ਕਿ ਅਸੀਂ ਬੜੀ ਫਾਇਦੇ ਦਾ ਸੌਦਾ ਕੀਤਾ ਕਿ ਵੀ ਉਹਨਾਂ ਨੂੰ ਮਸਲਾ ਉਹਨਾਂ ਦੀ ਮਰਜ਼ੀ ਵੀ ਤਾਂ ਦੱਸਿਆ, ਉਦੋਂ ਬਾਅਦ ਉਹਨਾਂ ਨੇ ਸਾਨੂੰ 1,00,000 ਰੁਪਏ ਦੇ ਦਿੱਤਾ ਜਾਂ 50,000 ਰੁਪਏ ਦੇ ਦਿੱਤਾ, ਔਰ ਉਹ ਘਰ ਲਿਆ ਕੇ ਐਸ਼ ਕਰੋ, ਇਹ ਚੀਜ਼ ਲਿਆਓ, ਉਹ ਚੀਜ਼ ਲਿਆਓ। ਫਿਰ ਮੈਂ ਕਹਿੰਦੀ ਇਹ ਜਿਹੜੇ ਨੇ ਇੱਥੇ ਆਪਣੇ ਪੇਟਾਂ 'ਚ ਅੱਗ ਭਰ ਰਹੇ ਨੇ, ਹੁਣ ਇਹਨਾਂ ਨੂੰ ਪਤਾ ਚੱਲ ਜਾਏਗਾ। ਇਹ ਯਹੂਦ 'ਚ ਇਹ ਖਰਾਬੀ ਜਿਹੜੀ ਹੈ ਇਹ ਬੜੀ ਰਹੀ ਹੈ, ਉਹਨੂੰ ਹੀ ਬਿਆਨ ਕੀਤਾ ਗਿਆ। ਫਿਰ ਜਦੋਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਮਤਲਬ ਆਪ ਦੀ ਬੇਇੱਜ਼ਤੀ ਹੋਈ ਅਤੇ ਉਦੋਂ ਵੀ ਮਾਮਲਾ ਹੈ ਕਿ ਜਦੋਂ ਆਪ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਆਏ, ਇਹ ਸੂਰਤ ਹੈ ਸੂਰਤ ਬਕਰਾ ਮਦੀਨੇ 'ਚ ਹੀ ਨਾਜ਼ਲ ਹੋਈ ਹੈ ਨਾ, ਅਤੇ ਉਦੋਂ ਫਿਰ ਯਹੂਦ ਨੂੰ ਬਾਕਾਇਦਾ ਮੁਖਾਤਬ ਬਣਾਇਆ ਗਿਆ, ਜਿਸ ਤਰ੍ਹਾਂ ਕਿ ਇਸ ਸੂਰਤ 'ਚ ਬਣਾਇਆ ਗਿਆ, ਉਹਨਾਂ ਨੂੰ ਉਹਨਾਂ ਦੀਆਂ ਖਾਮੀਆਂ ਦੱਸੀਆਂ ਗਈਆਂ। ਉਦੋਂ ਵੀ ਬੜਾ ਵੱਡਾ ਮਸਲਾ ਜਿਹੜਾ ਯਹੂਦ ਨੂੰ ਦਰਪੇਸ਼ ਸੀ ਕਿ ਵੀ ਇਹ ਨਬੀ ਜਿਹੜਾ ਹੈ ਇਹ ਤਾਂ ਸਾਡੀ ਕਿਤਾਬਾਂ ਦੇ ਮੁਤਾਬਕ ਬਿਲਕੁਲ ਹੱਕ ਸਾਬਤ ਹੋ ਰਿਹਾ, ਇਹ ਤਾਂ ਯਕੀਨਨ ਅੱਲਾਹ ਦਾ ਨਬੀ, ਇਹਦੇ 'ਚ ਤਾਂ ਕੋਈ ਬਹਿਸ ਹੀ ਨਹੀਂ, ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਤੌਰਾਤ 'ਚ ਦੱਸੀਆਂ ਗਈਆਂ ਨੇ, ਇਹ ਬੰਦਾ ਉਹਦੇ 'ਤੇ ਪੂਰਾ ਉਤਰਦਾ, ਔਰ ਕੋਈ ਗੁੰਜਾਇਸ਼ ਹੀ ਨਹੀਂ ਕਿ ਕਿਹਾ ਜਾਏ ਕਿ ਇਹ ਹੋ ਸਕਦਾ ਨਬੀ ਨਾ ਹੋਵੇ, ਜਾਂ ਇਹ ਕਿ ਸਾਨੂੰ 50% ਲੱਗਦਾ ਨਬੀ ਇਹ 50% ਲੱਗਦਾ ਕਿ ਸ਼ਾਇਦ ਨਾ ਹੋਵੇ, ਸ਼ੱਕ ਪੈਂਦਾ, ਸ਼ੱਕ ਵਾਲੀ ਕੋਈ ਗੁੰਜਾਇਸ਼ ਹੀ ਨਹੀਂ ਰਹੀ। ਇਹ ਕੁਰਾਨ ਮਜੀਦ ਦੇ ਵਿੱਚ ਇਹਨੂੰ ਦੱਸਿਆ ਗਿਆ ਕਿ ਇਹ ਲੋਕ ਜਿਹੜੇ ਨੇ ਉਲਮਾ ਜਿਹੜੇ ਨੇ ਨਾ, ਉਲਮਾ ਬਣੀ ਇਸਰਾਈਲ, ਇਹਨਾਂ ਨੂੰ ਇੰਝ ਪਛਾਣਦੇ ਨੇ ਜਿਸ ਤਰ੍ਹਾਂ ਆਪਣੇ ਬੇਟਿਆਂ ਨੂੰ ਪਛਾਣਦੇ ਨੇ, ਇਸ ਕਲਾਮੁੱਲਾ ਨੂੰ ਔਰ ਇਹਨਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਇੰਝ ਪਛਾਣਦੇ ਨੇ, ਇਹ ਸ਼ੱਕੋ ਸ਼ੁਬਾ ਦੀ ਗੁੰਜਾਇਸ਼ ਹੀ ਕੋਈ ਨਹੀਂ ਸੀ। ਫਿਰ ਉਹਨਾਂ ਨੇ ਨਾ ਇਹਦੇ 'ਚ ਵੀ ਇਹੀ ਮਾਮਲਾ ਕੀਤਾ ਕਿ ਅੱਲਾਹ ਦੀਆਂ ਆਇਤਾਂ ਨੂੰ ਛੁਪਾਇਆ, ਯਾਨੀ ਪੇਸ਼ਗੋਈਆਂ ਨੂੰ ਛੁਪਾਇਆ, ਔਰ ਕਿਹਾ ਕਿ ਇਹ ਨਹੀਂ ਮੁਤੱਲਕ ਇਹਨਾਂ ਨਾਲ, ਔਰ ਇਹ ਉਹ ਨਬੀ ਨਹੀਂ, ਸਰੀ ਇਨਕਾਰ ਕੀਤਾ। ਜ਼ਾਹਿਰ ਹੈ ਕਿ ਬੜਾ ਵੱਡਾ ਜੁਰਮ ਸੀ ਜਿਹੜਾ ਉਹਨਾਂ ਨੇ ਕੀਤਾ। ਉਹਦੇ ਇਵਜ਼ ਉਹਨਾਂ ਨੇ ਜੋ ਕੁਛ ਵੀ ਹਾਸਿਲ ਕੀਤਾ, ਉਹਦੇ ਇਵਜ਼ ਜਾਂ ਝੂਠੇ ਮਸਲੇ ਦੱਸਣ ਦੇ ਇਵਜ਼ ਜੋ ਕੁਛ ਵੀ ਹਾਸਿਲ ਕੀਤਾ, ਉਹ ਸਾਰਾ ਜਿਹੜਾ ਅੱਲਾਹ ਤਾਲਾ ਫਰਮਾਉਂਦੇ ਨੇ ਇਹ ਅੱਗ ਜਿਹੜੀ ਇਹ ਖਰੀਦ ਰਹੇ ਨੇ, ਇਹਦੀ ਬੜਾ ਹੀ ਘੱਟ ਦਾ ਸੌਦਾ, ਔਰ ਇਹਨਾਂ ਨੂੰ ਅੱਗ 'ਚ ਜਲਣਾ ਪਏਗਾ। ਫਰਮਾਇਆ ਵਲਾ ਯੁਕੱਲਿ ਮੁਹੰਮੁੱਲਾ ਹੋਯੋਮ ਅਲ ਕਿਆਮਾ, ਔਰ ਕਿਆਮਤ ਵਾਲੇ ਦਿਨ ਅੱਲਾਹ ਇਹਨਾਂ ਨਾਲ ਗੱਲ ਵੀ ਨਹੀਂ ਕਰੇਗਾ, ਯਾਨੀ ਕਿ ਕਲਾਮ ਹੀ ਨਹੀਂ ਕਰੇਗਾ। ਇੱਥੋਂ ਇੱਕ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਅੱਲਾਹ ਤਾਲਾ ਕਿਆਮਤ ਵਾਲੇ ਦਿਨ ਕਲਾਮ ਕਰੇਗਾ ਲੋਕਾਂ ਨਾਲ। ਜ਼ਾਹਿਰ ਹੈ ਕਿ ਇਨਸਾਨ ਇਸ ਦੁਨੀਆ 'ਚ ਜਦੋਂ ਹੈ ਨਾ ਤਾਂ ਖੁਦਾ 'ਤੇ ਈਮਾਨ ਬਿਲ ਗੈਬ ਰੱਖਦਾ, ਯਾਨੀ ਖੁਦਾ ਨੂੰ ਗੈਬ 'ਚ ਰਹਿੰਦਿਆਂ ਇਹ ਮੰਨਦਾ ਕਿ ਵੀ ਅੱਲਾਹ ਤਾਲਾ ਹੈ ਵੇ, ਮੈਨੂੰ ਨਜ਼ਰ ਨਹੀਂ ਆ ਰਿਹਾ, ਮੈਂ ਨਾ ਉਹਦੀ ਕੋਈ ਆਵਾਜ਼ ਸੁਣ ਰਿਹਾ, ਨਾ ਮੈਂ ਉਹਦੀ ਕੋਈ ਆਹਟ ਸੁਣ ਰਿਹਾ ਖੁਦਾ ਦੀ, ਨਾ ਉਹਦੀ ਕੋਈ ਗੁਫਤਗੂ ਮੇਰੇ ਇਲਮ ਜੇ ਕਿ ਵੀ ਮੇਰੇ ਕੰਨਾਂ ਨੇ ਉਹਨੂੰ ਸੁਣਿਆ, ਨਾ ਮੈਂ ਅੱਖਾਂ ਨਾਲ ਵੇਖਿਆ ਉਹਨੂੰ, ਲੇਕਿਨ ਮੈਂ ਗੈਬ 'ਚ ਰਹਿੰਦੇ ਹੋਏ ਹਾਂ ਅੱਲਾਹ ਨੂੰ ਮੰਨਣਾ। ਜਿਹੜਾ ਅੱਲਾਹ ਨੂੰ ਮੰਨਣਾ ਉਹ ਤਾਂ ਦਿਲ ਦੀ ਗਵਾਹੀ ਜਿਹੜੀ ਵਿਜਦਾਨ ਦੇ ਵਿੱਚ ਰੱਖਤੀ ਗਈ ਹੈ, ਇਹਦੇ ਅਲਸ 'ਤੇ ਜਿਹੜਾ ਇਨਸਾਨ ਨੂੰ ਐਕਸਪੀਰੀਅੰਸ ਹੋਇਆ ਸੀ, ਉਸ ਐਕਸਪੀਰੀਅੰਸ ਦੀ ਬਿਨਾਹ 'ਤੇ ਜਿਹੜਾ ਇਨਸਾਨ ਖੁਦਾ ਦੀ ਪਹਿਚਾਣ ਰੱਖਦਾ, ਤੌਹੀਦ ਦੀ ਮਾਰਫਤ ਰੱਖਦਾ, ਉਸ ਬਿਨਾਹ 'ਤੇ ਇਨਸਾਨ ਖੁਦਾ ਨੂੰ ਪਹਿਚਾਣ ਰਿਹਾ ਹੁੰਦਾ। ਫਿਰ ਇਹ ਕਾਇਨਤ ਜਿਹੜੀ ਇਹ ਖੁਦਾ ਦੇ ਸ਼ਵਾਹਿਦ ਨਾਲ ਭਰੀ ਪਈ ਹੈ, ਖੁਦਾ ਦੇ ਦਲਾਇਲ ਨਾਲ ਭਰੀ ਪਈ ਹੈ, ਸਾਡਾ ਆਪਣਾ ਵਜੂਦ ਜਿਹੜਾ ਉਹ ਸਾਨੂੰ ਖੁਦਾ ਦਾ ਸਾਬਤ ਕਰਦਾ, ਯਾਨੀ ਖੁਦਾ ਦੀ ਜ਼ਾਤ ਜਿਹੜੀ ਹੈ ਨਾ ਉਹ ਸਾਡੇ 'ਤੇ ਬਿਲਕੁਲ ਇਸ ਤਰ੍ਹਾਂ ਸਾਬਤ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਉਹ ਬਿਹਤਰੀਨ ਤਰੀਕੇ ਨਾਲ ਸਾਬਤ ਹੋਣੀ ਚਾਹੀਦੀ ਨਾ, ਉਸ ਨਾਲ ਸਾਡੇ ਤਾਂ ਸਾਬਤ ਹੁੰਦੀ ਹੈ। ਯਾਨੀ ਇਹਨੂੰ ਹਿੱਸੀ ਮੁਸ਼ਾਹਦਾ ਤਾਂ ਨਹੀਂ ਕਹਾਂਗੇ, ਲੇਕਿਨ ਇਹ ਕਿ ਅਕਲੀ ਇਤਬਾਰ ਨਾਲ, ਅਖਲਾਕੀ ਇਤਬਾਰ ਨਾਲ, ਰੂਹਾਨੀ ਇਤਬਾਰ ਨਾਲ ਇਨਸਾਨ ਜ਼ਬਰਦਸਤ ਤਰੀਕੇ ਨਾਲ ਖੁਦਾ ਨੂੰ ਪਹਿਚਾਣ ਲੈਂਦਾ। ਅਤੇ ਫਰਮਾਇਆ ਕਿ ਇਹ ਜਿਹੜਾ ਹੈ ਨਾ, ਖੁਦਾ ਨੂੰ ਜਿਹੜਾ ਇਸ ਆਲਮੇ ਗੈਬ ਵਿੱਚ ਰਹਿੰਦੇ ਆ, ਪਹਿ ਇਨਸਾਨ ਪਹਿਚਾਣ ਰਿਹਾ, ਜਦੋਂ ਇਹ ਮਰੇਗਾ ਫਿਰ ਕਿਆਮਤ ਆਏਗੀ, ਫਿਰ ਅੱਲਾਹ ਤਾਲਾ ਅੱਧੀ ਅਦਾਲਤ ਲੱਗੇਗੀ, ਤਾਂ ਉਦੋਂ ਜ਼ਾਹਿਰ ਇੱਕ ਬੜੀ ਵੱਡੀ ਖਾਹਿਸ਼ ਹੋਏਗੀ ਕਿ ਜਿਹੜੇ ਅਸੀਂ ਗੈਬ ਵਿੱਚ ਰਹਿੰਦੇ ਜਿਸ ਜ਼ਾਤ ਨੂੰ ਮੰਨ ਰਹੇ ਹਾਂ, ਅਸੀਂ ਉਸ ਜ਼ਾਤ ਨੂੰ ਅੱਖਾਂ ਨਾਲ ਵੇਖੀਏ, ਯਾਨੀ ਕਿ ਬਿਲਕੁਲ ਹਿੱਸੀ ਮੁਸ਼ਾਹਦਾ ਸਾਡਾ ਹੋ ਜਾਏ, ਅਸੀਂ ਨੂੰ ਵੇਖੀਏ ਅਤੇ ਫਰਮਾਇਆ ਕਿ ਔਰ ਉਹਦੇ ਨਾਲ ਗੱਲ ਕਰੀਏ, ਕਲਾਮ ਕਰੀਏ। ਇੱਥੇ ਫਰਮਾਇਆ ਕਿ ਅੱਲਾਹ ਤਾਲਾ ਉਹਨਾਂ ਨਾਲ ਕਲਾਮ ਵੀ ਨਹੀਂ ਕਰੇਗਾ, ਹਰ ਗਿਜ਼ ਕੋਈ ਗੱਲ ਵੀ ਨਹੀਂ ਕਰੇਗਾ, ਇੰਨਾ ਸਖਤ ਨਾਰਾਜ਼ ਹੋਏਗਾ। ਇੱਥੇ ਜਿਹੜਾ ਗੱਲ ਨਹੀਂ ਕਰੇਗਾ ਨਾ, ਇਹਦਾ ਜ਼ਿਕਰ ਹੈ ਦੂਸਰੀਆਂ ਆਯਾਤ 'ਤੇ ਜਿਹੜਾ ਨਾ, ਬਕਾਇਦਾ ਕੁਫਾਰ ਨਾਲ ਅੱਲਾਹ ਤਾਲਾ ਦਾ ਗੁਫਤਗੂ ਕਰਨਾ ਜਿਹੜਾ ਨਾ, ਉਹਦਾ ਜ਼ਿਕਰ ਆਉਂਦਾ। ਅਤੇ ਇਹਦਾ ਮਤਲਬ ਫਿਰ ਇਹ ਵੇ ਕਿ ਇਸ ਆਇਤ 'ਚ ਇਹ ਨਹੀਂ ਕਿਹਾ ਕਿ ਅੱਲਾਹ ਤਾਲਾ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰੇਗਾ, ਨਹੀਂ, ਇਹਦਾ ਮਤਲਬ ਇਨਾਇਤ ਦੀ ਗੱਲ ਨਹੀਂ ਕਰੇਗਾ, ਸ਼ਫਕਤ ਔਰ ਮੁਹੱਬਤ ਦੀ ਗੱਲ। ਅਸਲ ਗੱਲ ਕਰਨਾ ਤਾਂ ਇਹ ਹੁੰਦਾ ਨਾ ਕਿ ਵੀ ਅਗਰ ਜਿਹੜਾ ਸਾਡੇ ਨਾਲ ਗੱਲ ਕਰ ਰਿਹਾ ਉਹ ਮੁਹੱਬਤ ਔਰ ਇਨਾਇਤ ਔਰ ਸ਼ਫਕਤ ਔਰ ਇਲਤਫਾਤ ਦੀ ਗੱਲ ਕਰੇ, ਐਸੀ ਗੱਲ ਕਿ ਜਿਹੜੀ ਸਾਡੀ ਤਬੀਅਤ ਨੂੰ ਖੁਸ਼ ਕਰ ਦੇ, ਸਾਨੂੰ ਇੱਕ ਹੌਸਲਾ ਦੇ, ਇੱਕ ਤਾਕਤ ਦੇ, ਸਾਡੇ 'ਚ ਰੌਣਕ ਔਰ ਖੁਸ਼ੀ ਪੈਦਾ ਕਰ ਦੇ, ਅਗਰ ਉਹ ਝਿੜਕੇ ਅੱਗੋਂ ਔਰ ਸਖਤ ਔਰ ਕਹਿਰ ਦੀ ਨਜ਼ਰ ਨਾਲ ਵੇਖੇ, ਤਾਂ ਜ਼ਾਹਿਰ ਇਹ ਗੱਲ ਕਰਨਾ ਤਾਂ ਬੜਾ ਖੌਫਨਾਕ ਹੈ। ਇੱਥੇ ਜਿਹੜਾ ਫਰਮਾਇਆ ਨਾ, ਵਲਾ ਯੁਕੱਲਿਮਹੁਮੁਲਲਾਹੁ ਯੌਮਲ ਕਿਆਮਾ, ਇਸ ਤੋਂ ਮੁਰਾਦ ਹੈ ਕਿ ਅੱਲਾਹ ਤਾਲਾ ਕਿਆਮਤ ਵਾਲੇ ਦਿਨ ਉਹਨਾਂ ਨਾਲ ਇਨਾਇਤ ਦੀ ਗੱਲ ਨਹੀਂ ਕਰੇਗਾ, ਇਲਤਫਾਤ ਔਰ ਮੁਹੱਬਤ ਦੀ ਗੱਲ ਨਹੀਂ ਕਰੇਗਾ। ਯਾਨੀ ਕਿ ਅਗਰ ਕੋਈ ਗੱਲ ਹੋਏਗੀ ਤਾਂ ਸਖਤੀ ਨਾਲ ਹੋਏਗੀ, ਔਰ ਜ਼ਾਹਿਰ ਹੈ ਕਿ ਸਖਤੀ ਨਾਲ ਗੱਲ ਜਿਹੜੀ ਹੈ ਉਹ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਉਹਦੇ ਨਾਲ ਖੁਦਾ ਸਖਤੀ ਨਾਲ ਗੱਲ ਕਰੇ। ਖੁਦਾ ਦਾ ਸਖਤੀ ਨਾਲ ਗੱਲ ਕਰਨਾ ਤਾਂ ਇੰਤਹਾਈ ਨਾਕਾਬਲੇ ਬਰਦਾਸ਼ਤ ਹੈ, ਇਨਸਾਨ ਤਾਂ ਇਹ ਸੋਚ ਵੀ ਨਹੀਂ ਸਕਦਾ, ਇਹਨੂੰ ਬਰਦਾਸ਼ਤ ਕਰ ਹੀ ਨਹੀਂ ਸਕਦਾ ਕਿ ਇਸ ਕਾਇਨਾਤ ਦਾ ਮਾਲਕ ਔਰ ਪਰਵਰਦਿਗਾਰ ਨਾਰਾਜ਼ ਹੋਵੇ। ਜਦੋਂ ਕਿ ਉਹਨੇ ਆਪਣੇ ਆਪ ਨੂੰ ਜ਼ਾਹਿਰ ਫਰਮਾਉਣਾ ਹੈ, ਤਾਂ ਉਸ 'ਤੇ ਉਸ ਮੌਕੇ 'ਤੇ ਫਿਰ ਅੱਲਾਹ ਤਾਲਾ ਨਾਰਾਜ਼ੀ ਦਾ ਇਜ਼ਹਾਰ ਕਰੇ, ਯਾਨੀ ਐਸੀ ਗੱਲ ਕਰੇ ਜਿਹੜੀ ਉਹਦੇ ਵਾਸਤੇ ਬਹੁਤ ਤਕਲੀਫ ਦੇ। ਫਰਮਾਇਆ ਕਿ ਅੱਲਾਹ ਤਾਲਾ ਇਹਨਾਂ ਨਾਲ ਗੱਲ ਵੀ ਨਹੀਂ ਕਰੇਗਾ ਇਨਾਇਤ ਔਰ ਮੁਹੱਬਤ ਔਰ ਇਲਤਫਾਤ ਦੀ ਗੱਲ, ਵਲਾ ਯੁਜ਼ੱਕੀਹਿਮ, ਅਤੇ ਨਾ ਇਹਨਾਂ ਦਾ ਤਜ਼ਕੀਆ ਕਰੇਗਾ। ਯਾਨੀ ਕਿ ਇਨਸਾਨ ਜਿਹੜਾ ਨਾ, ਜੰਨਤ 'ਚ ਲਿਜਾਣ ਵਾਸਤੇ ਇਹ ਜ਼ਰੂਰੀ ਹੈ ਕਿ ਇਨਸਾਨ ਪਾਕ ਹੋਵੇ। ਯਾਨੀ ਅੱਲਾਹ ਤਾਲਾ ਨੇ ਦੱਸਦਾ ਹੈ ਕਿ ਕਦ ਅਫਲਾਹ ਮਨ ਜ਼ੱਕਾਹ, ਕਾਮਯਾਬ ਹੋ ਗਿਆ ਉਹ ਲੋਕ ਜਿਨ੍ਹਾਂ ਨੇ ਆਪਣੇ ਨਫਸ ਨੂੰ ਪਾਕੀਜ਼ਾ ਕਰ ਲਿਆ, ਆਪਣੇ ਆਪ ਨੂੰ ਪਾਕੀਜ਼ਾ ਕਰ ਲਿਆ। ਜੰਨਤ 'ਚ ਉਹੀ ਲੋਕ ਜਾਣਗੇ ਜਿਹੜਾ ਜਿਹੜੇ ਆਪਣੇ ਨੂੰ ਪਾਕੀਜ਼ਾ ਕਰਨਗੇ। ਕੁਛ ਲੋਕ ਤਾਂ ਐਸੇ ਹੋਣਗੇ ਕਿ ਜਿਹੜੇ ਆਪਣੇ ਆਪ ਨੂੰ ਨੇਕ ਅਮਾਲ ਦੇ ਜ਼ਰੀਏ ਔਰ ਬਦੀਆਂ ਤੋਂ ਆਪਣੇ ਨੂੰ ਬਚਾ ਕੇ ਨੇਕੀਆਂ ਨੂੰ ਇਖਤਿਆਰ ਕਰਕੇ ਇੱਕ ਪਾਕੀਜ਼ਾ ਨਫਸ ਜਿਹੜਾ ਨਾ ਉਹ ਉਹਨਾਂ ਨੇ ਹਾਸਲ ਕਰ ਲਿਆ ਹੈ, ਯਾਨੀ ਅੱਲਾਹ ਤਾਲਾ ਉਹਨਾਂ ਨੂੰ ਅਤਾ ਕਰ ਦੇਗਾ। ਇਹ ਲੋਕ ਜਿਹੜੇ ਨੇ ਇਸ ਫਿਰ ਜ਼ਾਹਿਰ ਹੈ ਕਿਆਮਤ ਵਾਲੇ ਦਿਨ ਇਹਨਾਂ ਦੀ ਮਗਫਿਰਤ ਹੋ ਜਾਏਗੀ ਔਰ ਜੰਨਤ 'ਚ ਚਲੇ ਜਾਣਗੇ। ਲੇਕਿਨ ਕੁਝ ਲੋਕ ਐਸੇ ਹੋਣਗੇ ਕਿ ਜਿਹੜੇ ਅੱਲਾਹ ਨੂੰ ਮੰਨਦੇ ਤਾਂ ਹੈ ਨੇ, ਈਮਾਨ ਤਾਂ ਖੁਦਾ 'ਤੇ ਰੱਖਦੇ ਨੇ, ਲੇਕਿਨ ਇੱਕ ਉਹਨਾਂ ਕੋਲ ਕੁਛ ਕਮੀ ਕੁਤਾਹੀ ਹੋ ਗਈ, ਕੋਈ ਖਾਮੀਆਂ ਐਸਰੀਆਂ ਰਹਿ ਗਈਆਂ, ਮੁਕੰਮਲ ਆਪਣੇ ਆਪ ਨੂੰ ਜਾਂ ਬਿਹਤਰੀਨ ਸ਼ਕਲ 'ਚ ਆਪਣੇ ਆਪ ਨੂੰ ਉਹ ਪਾਕੀਜ਼ਾ ਨਹੀਂ ਕਰ ਸਕੇ। ਅਤੇ ਇਹਨਾਂ ਨਾਲ ਫਿਰ ਮਾਮਲਾ ਇਹ ਹੋਏਗਾ ਕਿ ਅੱਲਾਹ ਤਾਲਾ ਆਪਣੀ ਨਜ਼ਰੇ ਕਰਮ ਔਰ ਆਪਣੇ ਫਜ਼ਲ ਨਾਲ ਇਹਨਾਂ ਦੇ ਗੁਨਾਹ ਛਾੜ ਦੇਗਾ, ਇਹਨਾਂ ਨੂੰ ਪਾਕ ਕਰ ਦੇਗਾ ਔਰ ਇਹਨਾਂ ਨੂੰ ਜੰਨਤ 'ਚ ਭੇਜ ਦੇਗਾ। ਫਿਰ ਕੁਝ ਲੋਕ ਐਸੇ ਹੋਣਗੇ ਕਿ ਜਿਹੜੇ ਲੋਕ ਜਿਹੜੇ ਈਮਾਨ ਰੱਖਦੇ ਨੇ, ਬਿਲਕੁਲ ਅੱਲਾਹ ਨੂੰ ਮੰਨਦੇ ਨੇ, ਲੇਕਿਨ ਉਹਨਾਂ ਨੂੰ ਐਸੀਆਂ ਕੁਤਾਹੀਆਂ ਔਰ ਐਸੀਆਂ ਗਲਤੀਆਂ ਹੋਈਆਂ ਨੇ, ਯਾਨੀ ਜ਼ਿਆਦਾ ਵੱਡੀਆਂ ਗਲਤੀਆਂ ਔਰ ਕੁਤਾਹੀਆਂ ਹੋਈਆਂ ਨੇ ਕਿ ਜਿਨ੍ਹਾਂ ਦੇ ਨਤੀਜੇ 'ਚ ਅੱਲਾਹ ਤਾਲਾ ਦਾ ਫੈਸਲਾ ਹੋਏਗਾ ਕਿ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਏ ਔਰ ਇਹਨਾਂ ਨੂੰ ਸਜ਼ਾ ਦੇ ਜ਼ਰੀਏ ਪਾਕੀਜ਼ਾ ਕੀਤਾ ਜਾਏ। ਜਿਹੜਾ ਨਾ ਕੋਈ ਇਸ ਆਇਤ 'ਤੇ ਜਿਹੜਾ ਦੱਸਿਆ ਗਿਆ ਨਾ ਕਿ ਕਿਆਮਤ ਵਾਲੇ ਦਿਨ ਦਾ ਜ਼ਿਕਰ ਹੈ, ਅਤੇ ਫਰਮਾਇਆ ਵਾਲਾ ਯੁਜ਼ੱਕੀਹਿਮ, ਅੱਲਾਹ ਤਾਲਾ ਉਹਨਾਂ ਨੂੰ ਪਾਕ ਨਹੀਂ ਕਰੇਗਾ, ਅਤੇ ਇਹ ਪਾਕੀਜ਼ਾ ਕਰਨ ਦਾ ਅਮਲੇ ਦਾ ਮਤਲਬ ਹੈ ਕਿ ਉੱਥੇ ਹੋਣਾ ਹੈ ਕੋਈ। ਇੱਕ ਤਾਂ ਨਾ ਕਿ ਦੁਨੀਆ 'ਚ ਇਨਸਾਨ ਆਪਣੇ ਨੂੰ ਪਾਕੀਜ਼ਾ ਕਰਦਾ, ਸਾਰਾ ਦੀਨ ਜਿਹੜਾ ਹੈ ਉਹ ਪ੍ਰੋਗਰਾਮ ਹੀ ਪਾਕੀਜ਼ਗੀ ਦਾ ਪ੍ਰੋਗਰਾਮ ਹੈ ਕਿ ਇਨਸਾਨ ਉਹ ਦੀਨ 'ਤੇ ਅਮਲ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਪਾਕੀਦਾ ਕਰਦਾ, ਅਤੇ ਉਹਦੇ 'ਚ ਕਮੀ ਕੁਤਾਹੀ ਜਦੋਂ ਰਹਿ ਜਾਂਦੀ ਹੈ ਅਤੇ ਅੱਲਾਹ ਤਾਲਾ ਨੇ ਇਹ ਫਿਰ ਆਪਦਾ ਫਜ਼ਲ ਔਰ ਕਰਮ ਹੈ ਕਿ ਅਮਲ ਵਾਲੇ ਦਿਨ ਇਨਸਾਨ ਨੂੰ ਪਾਕੀਦਾ ਕਰ ਦੇਗਾ। ਅਗਰ ਉਹਦਾ ਦਿਲ ਜਿਹੜਾ ਉਹ ਇੱਕ ਸਾਹਿਬ ਈਮਾਨ ਦਾ ਦਿਲ ਸੀ, ਅਗਰ ਉਹਦੇ ਦਿਲ 'ਚ ਈਮਾਨ ਨਹੀਂ ਸੀ ਤਾਂ ਫਿਰ ਮਾਮਲਾ ਗਲਤ ਹੈ, ਫਿਰ ਤਾਂ ਹੋਰ ਗੱਲ ਹੈ, ਫਿਰ ਤਾਂ ਉਹ ਮਾਰਿਆ ਗਿਆ। ਲੇਕਿਨ ਅਗਰ ਉਹਦੇ ਦਿਲ 'ਚ ਈਮਾਨ ਹੈ ਸੀ ਤਾਂ ਮਤਲਬ ਕਿ ਉਹ ਮੂਮਿਨ ਖੁਦਾ 'ਤੇ ਯਕੀਨ ਰੱਖਦਾ। ਲੇਕਿਨ ਉਹਦੀਆਂ ਐਸੀਆਂ ਕੁਤਾਹੀਆਂ ਨੇ ਜਿਹਦੀ ਸਜ਼ਾ ਮਿਲਣਾ ਜ਼ਰੂਰੀ, ਅਗਰ ਤਾਂ ਛੋਟੀਆਂ ਕੁਤਾਹੀਆਂ ਹੋਣਗੀਆਂ ਤਾਂ ਅੱਲਾਹ ਤਾਲਾ ਆਪਣੇ ਨਜ਼ਰ ਕਰਮ ਔਰ ਫਜ਼ਲ ਨਾਲ ਮਾਫ਼ ਕਰ ਦੇਗਾ, ਸਜ਼ਾ ਨਹੀਂ ਦੇਗਾ। ਲੇਕਿਨ ਇਹ ਕਿ ਅਗਰ ਐਸਾ ਮਾਮਲਾ ਇਹ ਕੁਛ ਗਲਤੀਆਂ ਵੱਡੀਆਂ ਹੋਈਆਂ ਨੇ ਤਾਂ ਅੱਲਾਹ ਤਾਲਾ ਫਿਰ ਉਹਨਾਂ ਦੀ ਸਜ਼ਾ ਦੇਗਾ ਔਰ ਇਹਨਾਂ ਲੋਕਾਂ ਨੂੰ ਕੁਛ ਅਰਸਾ ਦੋਜ਼ਖ 'ਚ ਦੋਜ਼ਖ ਦੀ ਸਜ਼ਾ ਦਿੱਤੀ ਜਾਏਗੀ। ਯਾਨੀ ਜਿਹੜਾ ਉਹ 50,000 ਸਾਲ ਦਾ ਦਿਨ ਹੈ ਨਾ, ਹਦੀਸਾਂ 'ਚ ਆਉਂਦਾ ਕਿ ਉਹ 50,000 ਸਾਲ ਦੇ ਦਿਨ ਦੇ ਵਿੱਚ ਇਹ ਉਹਦੇ ਐਂਡ ਤੱਕ ਨਾ ਨਿਕਲ ਜਾਣਗੇ, ਉਹਦੇ ਇਖਤਤਾਮ ਤੱਕ ਇਹ ਦੋਜ਼ਖ 'ਚੋਂ ਨਿਕਲ ਜਾਣਗੇ। ਲੇਕਿਨ ਉਸ ਦਿਨ ਦੇ ਅੰਦਰ ਇਹਨਾਂ ਨੂੰ ਸਜ਼ਾ ਭੁਗਤਣੀ ਪੈਗੀ ਦੋਜ਼ਖ ਦੀ, ਉਹ ਸਜ਼ਾ ਜਿਹੜੀ ਹੋਏਗੀ ਉਹ ਫਿਰ ਇਹਨਾਂ ਦੇ ਗੁਨਾਹ ਛਾੜ ਦੇਗੀ, ਝਾੜ ਦੇਗੀ ਇਹਨਾਂ ਤੋਂ, ਉਹਨਾਂ ਨੂੰ ਪਾਕੀਜ਼ਾ ਕਰ ਦੇਗੀ। ਔਰ ਫਿਰ ਇਹ ਲੋਕ ਜਿਹੜੇ ਨੇ ਇਹ ਜੰਨਤ 'ਚ ਚਲੇ ਜਾਣਗੇ। ਇਹਨਾਂ ਨੂੰ ਇਹ ਜ਼ਾਹਿਰ ਹੈ ਕਿ ਤਫਸੀਲ ਆਉਂਦੀ ਹੈ ਹਦੀਸ 'ਚ ਕਿ ਕਿਸ ਤਰ੍ਹਾਂ ਇਹ ਜਾਣਗੇ, ਇਹਨਾਂ ਦੇ ਜਿਸਮ ਜਦੋਂ ਦੋ ਦਫੇ ਨਿਕਲਣਗੇ ਤਾਂ ਜਲ ਚੁੱਕੇ ਹੋਣਗੇ, ਕਾਲੇ ਔਰ ਸਿਆਹ ਹੋ ਚੁੱਕੇ ਹੋਣਗੇ ਜਿੱਦਾਂ ਕੋਇਲਾ ਕਾਲਾ ਹੁੰਦਾ। ਅਤੇ ਇਹਨਾਂ ਨੂੰ ਫਿਰ ਅੱਲਾਹ ਤਾਲਾ ਜੰਨਤ 'ਤੇ ਦਾਖਲ ਕਰਨ ਤੋਂ ਪਹਿਲਾਂ ਇੱਕ ਨਹਿਰ ਹੈ ਜੰਨਤ ਦੇ ਦਰਵਾਜ਼ੇ 'ਤੇ ਕਿਹਾ ਜਾਏਗਾ ਕਿ ਇਸ ਦੇ ਨਹਿਰ 'ਚ ਤੁਸੀਂ ਨਹਾਓ ਔਰ ਇਹਦਾ ਪਾਣੀ ਵੀ ਪੀਓ। ਅਤੇ ਇਹ ਜਦੋਂ ਨਹਾਉਣਗੇ ਤਾਂ ਇਹਨਾਂ ਦਾ ਜਿਸਮ ਬਿਲਕੁਲ ਉਹਨਾਂ ਉਹ ਜਿਹੜਾ ਸਿਆਹੀ ਹੋਏਗੀ ਉਸ ਤੋਂ ਸਾਫ਼ ਹੋ ਜਾਏਗਾ, ਗੋਰਾ ਚਿੱਟਾ ਹੋ ਜਾਏਗਾ, ਇੱਕ ਬਿਲਕੁਲ ਜਿਸ ਤਰ੍ਹਾਂ ਸਿਹਤਮੰਦ ਇਨਸਾਨ ਦਾ ਔਰ ਜੰਨਤੀ ਇਨਸਾਨ ਦਾ ਜਿਸ ਤਰ੍ਹਾਂ ਜਿਸਮ ਖੂਬਸੂਰਤ ਹੋਏਗਾ ਉਸ ਤਰ੍ਹਾਂ ਹੋ ਜਾਏਗਾ। ਔਰ ਫਿਰ ਇਹ ਕਿ ਜਦੋਂ ਪਾਣੀ ਪੀਣਗੇ ਤਾਂ ਉਹਨਾਂ ਦੇ ਅੰਦਰ ਜਿਹੜੀਆਂ ਬਿਮਾਰੀਆਂ ਨੇ, ਖਾਮੀਆਂ, ਕੁਤਾਹੀਆਂ ਵੀ, ਮਤਲਬ ਅਖਲਾਕੀ ਪਹਿਲੂ ਨਾਲ ਵੀ ਔਰ ਜਾਂ ਮਾਦੀ ਇਤਬਾਰ ਨਾਲ ਵੀ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ, ਇਹ ਸਭ ਦੂਰ ਹੋ ਜਾਣਗੀਆਂ। ਬਿਲਕੁਲ ਉਹ ਇੱਕ ਬਿਹਤਰੀਨ ਇਨਸਾਨ ਬਣ ਜਾਣਗੇ। ਅਲਬੱਤਾ ਇਹਨਾਂ ਦੇ ਬਾਰੇ ਇਸ ਤਰ੍ਹਾਂ ਆਉਂਦਾ ਕਿ ਇਹਨਾਂ ਦੀ ਗਰਦਨ 'ਚ ਇੱਕ ਸਿਆਹ ਹਲਕਾ ਜਿਹਾ ਰਹੇਗਾ ਕੁਛ ਅਰਸਾ ਕਿ ਬਈ ਇਹਨਾਂ ਨੂੰ ਮਾਫ਼ੀ ਹੋਈ ਹੈ, ਦੋ ਦਖ ਜਿਹੜੇ ਨੇ ਜਲੇ ਨੇ ਉਹਦਾ ਇੱਕ ਨਿਸ਼ਾਨ ਰਹੇਗਾ। ਫਿਰ ਬਿਲਾਖਰ ਅੱਲਾਹ ਤਾਲਾ ਜਦੋਂ ਜੰਨਤ 'ਚ ਇਹਨਾਂ ਨੂੰ ਲੈ ਜਾਏਗਾ ਨਾ ਤਾਂ ਕੁਛ ਅਰਸਾ ਤਾਂ ਇਹ ਹਲਕਾ ਜਿਹੜਾ ਗਰਦਨ ਲੈ ਕਾਇਮ ਰਹੇਗਾ, ਫਿਰ ਇਹ ਵੀ ਖਤਮ ਕਰਤਾ ਜਾਏਗਾ। ਮੁਰਾਦ ਹੈ ਕਿ ਅੱਲਾਹ ਤਾਲਾ ਨੇ ਤਸਕੀਰ ਦਾ ਇੱਕ ਅਮਲ ਜਿਹੜਾ ਇਹ ਆਖਰਤ 'ਚ ਵੀ ਕਰਨਾ। ਇੱਥੇ ਉਹਦਾ ਹੀ ਜ਼ਿਕਰ ਹੈ ਕਿ ਅੱਲਾਹ ਤਾਲਾ ਇਹਨਾਂ ਲੋਕਾਂ ਨੂੰ ਜਿਹੜੇ ਕਿ ਅੱਲਾਹ ਤਾਲਾ ਦੀਆਂ ਆਇਤਾਂ ਜਿਹੜੀਆਂ ਨਾਜ਼ਲ ਹੋਈਆਂ ਉਹਨਾਂ ਨੂੰ ਛੁਪਾਉਂਦੇ ਨੇ, ਉਹਨਾਂ ਦੇ ਇਵਜ਼ ਦੁਨੀਆ ਦੀ ਕੀਮਤ ਲੈ ਲੈਂਦੇ ਨੇ, ਇਹ ਆਪਣੇ ਪੇਟਾਂ 'ਚ ਅੱਗ ਭਰ ਰਹੇ ਨੇ। ਅੱਲਾਹ ਤਾਲਾ ਇਹਨਾਂ ਨਾਲ ਕਿਆਮਤ ਵਾਲੇ ਦਿਨ ਇਨਾਇਤ ਦੀ ਗੱਲ ਹੀ ਨਹੀਂ ਕਰੇਗਾ ਔਰ ਫਿਰ ਇਹਨਾਂ ਨੂੰ ਪਾਕ ਵੀ ਨਹੀਂ ਕਰੇਗਾ, ਬਿਲਕੁਲ ਪਾਕ ਨਹੀਂ ਕਰੇਗਾ। ਇਹਦਾ ਮਤਲਬ ਦੋ ਦੁੱਖ ਦੇ ਸਪੁਰਦ ਕਰ ਦੇਗਾ, ਉੱਥੋਂ ਕੱਢਣਾ ਹੀ ਨਹੀਂ ਇਹਨਾਂ ਨੂੰ, ਯਾਨੀ ਕਿ ਇਹਨਾਂ ਦੇ ਗੁਨਾਹ ਫਿਰ ਚੜ੍ਹਨ ਵਾਲੇ ਨਹੀਂ, ਇਹ ਆਪਣੇ ਗੁਨਾਹਾਂ ਦੇ ਨਾਲ ਦੋ ਦੁੱਖ ਦੀ ਅਬਦੀ ਸਜ਼ਾ ਭੁਗਤਦੇ ਰਹਿਣਗੇ। ਫਰਮਾਇਆ ਵਾਲਾ ਹੁਮ ਅਜ਼ਾਬ ਨਲੀਮ, ਔਰ ਇਹਨਾਂ 'ਤੇ ਦਰਦਨਾਕ ਅਜ਼ਾਬ ਹੋਏਗਾ, ਜਿੰਨਾ ਚਿਰ ਅੱਲਾ ਚਾਹੇਗਾ ਜਿਸ ਤਰ੍ਹਾਂ ਚਾਹੇਗਾ ਅਜ਼ਾਬ ਦੇਗਾ। ਫਰਮਾਇਆ ਉਲਾਇਕ ਅਲਲਜ਼ੀ ਨਸ਼ਤਰਵੁ ਦਲਾਲਤ ਬਿਲਹੁਦਾ, ਇਹ ਉਹ ਲੋਕ ਨੇ ਜਿਨ੍ਹਾਂ ਨੇ ਖਰੀਦਿਆ ਗੁਮਰਾਹੀ ਨੂੰ ਬਿਲਹੁਦਾ ਹਿਦਾਇਤ ਦੇ ਇਵਜ਼। ਯਾਨੀ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਇਹਨਾਂ ਕੋਲ ਹਿਦਾਇਤ ਮੌਜੂਦ ਸੀ ਅਤੇ ਇਹਨਾਂ ਨੇ ਇੰਝ ਕੀਤਾ ਕਿ ਹਿਦਾਇਤ ਦੇ ਦਿੱਤੀ ਤਾਂ ਉਹਦੇ ਇਵਜ਼ ਗੁਮਰਾਹੀ ਲੈ ਲਈ। ਜਿਸ ਤਰ੍ਹਾਂ ਅਸੀਂ ਪੈਸੇ ਦੇ ਨਾ ਕੋਈ ਚੀਜ਼ ਖਰੀਦਣੇ ਆ, ਅਤੇ ਇਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਗੁਮਰਾਹੀ ਨੂੰ ਖਰੀਦ ਲਿਆ ਹਿਦਾਇਤ ਦੇ ਬਦਲੇ। ਵਲ ਅਜ਼ਾਬ ਬਿਲ ਮਗਫਿਰਤ, ਔਰ ਅਜ਼ਾਬ ਨੂੰ ਖਰੀਦ ਲਿਆ ਮਗਫਿਰਤ ਦੇ ਬਦਲੇ, ਯਾਨੀ ਕਿ ਮਗਫਿਰਤ ਦਾ ਜਿਹੜਾ ਇਹਨਾਂ ਨੂੰ ਮੌਕਾ ਮਿਲ ਸਕਦਾ ਸੀ ਇਹ ਉਹਨਾਂ ਨੇ ਛੱਡ ਦਿੱਤਾ ਕਿ ਨਹੀਂ ਮਗਫਿਰਤ ਸਾਨੂੰ ਨਹੀਂ ਚਾਹੀਦੀ, ਨੌਜ਼ ਬਿੱਲਾ, ਔਰ ਅਜ਼ਾਬ ਜਿਹੜਾ ਨਾ ਉਹ ਲੈ ਲਿਆ। ਯਾਨੀ ਕਿ ਜਦੋਂ ਉਹਨਾਂ ਨੇ ਮੁੱਲ ਲਿਆ ਨਾ ਅੱਲਾਹ ਤਾਲਾ ਦੀ ਆਇਤਾਂ ਨੂੰ ਛੁਪਾਇਆ ਔਰ ਉਹਦੇ ਇਵਜ਼ ਜਿਹੜਾ ਥੋੜ੍ਹੀ ਜਿਹੀ ਦੁਨੀਆ ਦੀ ਕੀਮਤ ਲੈ ਲਈ, ਅਤੇ ਇਹ ਜਿਹੜਾ ਸੌਦਾ ਉਹਨਾਂ ਨੇ ਕੀਤਾ ਇਹ ਸੌਦੇ ਦੀ ਹਕੀਕਤ ਦੱਸੀ ਜਾ ਰਹੀ ਹੈ ਕਿ ਇਹਨਾਂ ਨੇ ਗੁਮਰਾਹੀ ਖਰੀਦ ਲਈ ਹੈ ਹਿਦਾਇਤ ਦੇ ਬਦਲੇ ਔਰ ਇਹਨਾਂ ਨੇ ਅਜ਼ਾਬ ਖਰੀਦ ਲਿਆ ਮਗਫਿਰਤ ਦੇ ਬਦਲੇ। ਫਰਮਾਇਆ ਫਮਾ ਅਸਬਰਹੁਮ ਅਲਨ ਨਾਰ, ਅਤੇ ਇਹ ਲੋਕ ਦੋਜ਼ਖ ਦੇ ਮੁਕਾਬਲੇ 'ਚ ਕਿੱਡੇ ਜਰੀ ਨੇ, ਕਿੱਡੇ ਦਲੇਰ ਨੇ, ਦੋਜ਼ਖ ਦੀ ਅੱਗ ਤੋਂ ਇਹਨਾਂ ਨੂੰ ਡਰ ਹੀ ਨਹੀਂ ਆਉਂਦਾ ਔਰ ਜ਼ਰਾ ਵੀ ਨਹੀਂ ਘਬਰਾਉਂਦੇ। ਇਹ ਇਹਨਾਂ ਨੇ ਬੜੇ ਡੱਟ ਕੇ ਸੌਦਾ ਕਰ ਲਿਆ ਕਿ ਦੇ ਠੀਕ ਹੈ ਜੀ ਅਜ਼ਾਬ ਸਾਨੂੰ ਹੋ ਜਾਵੇ ਕੋਈ ਗੱਲ ਨਹੀਂ ਔਰ ਵੇਖੀ ਜਾਏਗੀ ਔਰ ਮਗਫਿਰਤ ਨਾ ਵੀ ਮਿਲੇ। ਯਾਨੀ ਇਹ ਤਾਂ ਗੱਲ ਸੋਚੀ ਨਹੀਂ ਜਾ ਸਕਦੀ ਨਾ। ਅੱਲਾਹ ਤਾਲਾ ਦੀ ਮਗਫਿਰਤ ਦਾ ਤਾਂ ਹਰ ਇਨਸਾਨ ਇੰਤਹਾਈ ਮੁਹਤਾਜ ਹੈ, ਇੰਤਹਾਈ, ਯਾਨੀ ਕਿ ਜਿਹਦੀ ਕੋਈ ਹੱਦ ਹੀ ਨਹੀਂ, ਇੰਨਾ ਇਹ ਮੁਹਤਾਜ ਹੈ ਕਿ ਅੱਲਾਹ ਵਾਲੇ ਇਨਸਾਨ ਨੂੰ ਮਗਫਿਰਤ ਮਿਲੇ ਔਰ ਅਜ਼ਾਬ ਤੋਂ ਬਚਣਾ ਇਨਸਾਨ ਦੀ ਇੰਤਹਾਈ ਜ਼ਰੂਰਤ ਹੈ। ਇਨਸਾਨ ਮੁਸਤਰ ਇਸ 'ਤੇ ਕਿ ਅੱਲਾਹ ਤਾਲਾ ਅਜ਼ਾਬ ਤੋਂ ਬਚੇ, ਇਨਸਾਨ ਇਹਦਾ ਹੌਸਲਾ ਹੀ ਨਹੀਂ ਕਰ ਸਕਦਾ ਕਿ ਉਹ ਅਜ਼ਾਬ ਦੇ ਬਾਰੇ ਸੋਚ ਵੀ ਸਕੇ ਜ਼ਰਾ ਇੱਕ ਲਮ੍ਹਾ ਵੀ। ਲੇਕਿਨ ਅਗਰ ਉਹਦੀ ਅਕਲ ਸਹੀ ਕੰਮ ਕਰ ਰਹੀ ਹੈ, ਅਗਰ ਅੱਲਾਹ ਨੇ ਉਹਨਾਂ ਦੇ ਦਿਮਾਗ ਨੂੰ ਠੀਕ ਰੱਖਿਆ, ਲੇਕਿਨ ਅਗਰ ਉਹਦਾ ਦਿਮਾਗ ਉਲਟ ਗਿਆ, ਅਗਰ ਉਹਨੇ ਅੱਲਾਹ ਤਾਲਾ ਦੀ ਨਾਫਰਮਾਨੀ ਕਰਦੇ ਆਪਣੇ ਆਪ ਨੂੰ ਵਿਗਾੜ ਲਿਆ ਹੈ, ਤਾਂ ਫਿਰ ਇਸ ਸੂਰਤ 'ਚ ਕੀ ਹੋ ਜਾਂਦਾ ਕਿ ਇਨਸਾਨ ਦਾ ਦੇਹ ਜਿਹੜਾ ਨਾ ਉਹ ਬਿਲਕੁਲ ਗਲਤ ਕੰਮ ਕਰਨ ਲੱਗ ਪੈਂਦਾ, ਕਿਉਂਕਿ ਉਹ ਅੱਲਾਹ ਤਾਲਾ ਦੀ ਨਾਫਰਮਾਨੀ 'ਚ ਇੰਨਾ ਜਰੀ ਹੋ ਚੁੱਕਿਆ ਹੁੰਦਾ ਕਿ ਉਸ ਜਰੀ ਹੋਣ ਦੇ ਨਤੀਜੇ 'ਚ ਨਾ ਉਹਨੂੰ ਦੋਜ਼ਖ ਦੀ ਅੱਗ ਵੀ ਤੁਹਾਨੂੰ ਵੀ ਡਰ ਨਹੀਂ ਆਉਂਦਾ, ਉਹਨੂੰ ਅੱਲਾਹ ਤਾਲਾ ਦੀ ਮਗਫਰਤ ਦੀ ਖਾਹਿਸ਼ ਵੀ ਨਹੀਂ ਪੈਦਾ ਹੁੰਦੀ ਔਰ ਜਿਹੜਾ ਅਜ਼ਾਬ ਹੈ ਉਹਨੂੰ ਬਿਲਕੁਲ ਇਸ ਤਰ੍ਹਾਂ ਪਕੜ ਲੈਂਦਾ ਕਿ ਜਿਸ ਤਰ੍ਹਾਂ ਕਿਸੇ ਨਿਯਮਤ ਨੂੰ ਪਕੜ ਰਿਹਾ। ਔਰ ਜਿਹੜੀ ਗੁਮਰਾਹੀ ਹੈ ਉਹਨੂੰ ਮਤਲਬ ਸੋਚੇ ਤਾਂ ਸਮਝ ਆਏਗੀ ਕਿ ਇਹ ਤਾਂ ਗੁਮਰਾਹੀ ਹੈ ਔਰ ਗੁਮਰਾਹੀ ਇਖਤਿਆਰ ਨਹੀਂ ਕਰਨੀ ਚਾਹੀਦੀ, ਲੇਕਿਨ ਉਹ ਗੁਮਰਾਹੀ ਨੂੰ ਬੜੇ ਆਰਾਮ ਨਾਲ ਇਖਤਿਆਰ ਕਰ ਲਏਗਾ ਔਰ ਹਿਦਾਇਤ ਨੂੰ ਛੱਡ ਦੇਗਾ। ਹਾਲਾਂਕਿ ਹਿਦਾਇਤ ਤੋਂ ਜ਼ਿਆਦਾ ਇਨਸਾਨੀ ਫਿਤਰਤ ਵਾਸਤੇ ਅਟਰੈਕਟਿਵ ਚੀਜ਼ ਕਿਹੜੀ ਹੋ ਸਕਦੀ ਹੈ? ਜ਼ਬਰਦਸਤ ਅਟਰੈਕਟਿਵ ਚੀਜ਼ ਹੁੰਦੀ ਹੈ ਹਿਦਾਇਤ ਦੀ ਰਾਹ, ਇਨਸਾਨੀ ਜ਼ਮੀਰ ਵਾਸਤੇ, ਇਨਸਾਨ ਦੇ ਫਿਤਰਤ ਵਾਸਤੇ, ਇਨਸਾਨ ਦਾ ਜਿਹੜਾ ਅੱਲਾਹ ਤਾਲਾ ਨੇ ਉਹਦੇ ਅੰਦਰ ਜਿਹੜੀ ਇੱਕ ਰੱਖੀ ਹੈ, ਅਖਲਾਕੀ ਹਿੱਸ ਰੱਖੀ ਹੈ, ਉਹ ਪਹਿਚਾਣਦੀ ਹੈ ਕਿ ਹਿਦਾਇਤ ਉਹਦੇ ਨਾਲ ਲਪਕਦੀ ਹੈ। ਲੇਕਿਨ ਜਦੋਂ ਇਨਸਾਨ ਖੁਦਾ ਦੀ ਨਾਫਰਮਾਨੀ ਕਰਦੇ ਇਸ ਗੁਮਰਾਹੀ ਤੱਕ ਚਲਾ ਜਾਂਦਾ ਤਾਂ ਫਿਰ ਉਹਨੂੰ ਹਿਦਾਇਤ ਅੱਛੀ ਨਹੀਂ ਲੱਗਦੀ ਔਰ ਇਸ ਤਰ੍ਹਾਂ ਮਗਫਰਤ ਦਾ ਜਿਹੜਾ ਨਾ ਉਹਦੀ ਤਲਬ ਹੀ ਨਹੀਂ ਰਹਿੰਦੀ, ਤਮੰਨਾ ਹੀ ਨਹੀਂ ਰਹਿੰਦੀ ਮਗਫਰਤ ਔਰ ਅਜ਼ਾਬ ਨੂੰ ਪਸੰਦ ਕਰਨ ਦੇ ਆਪਣੇ ਵਾਸਤੇ। ਫਰਮਾਇਆ ਕਿ ਇਹ ਤਾਂ ਬੜੇ ਜਰੀ ਨੇ ਅੱਗ ਦੇ ਅਜ਼ਾਬ 'ਤੇ, ਇਹਨਾਂ ਨੂੰ ਬੜਾ ਹੌਸਲਾ ਹੈ ਕਿ ਗੱਲ ਹੀ ਕੋਈ ਨਹੀਂ, ਅਸੀਂ ਅੱਗ ਦਾ ਅਜ਼ਾਬ ਭੋਗਤ ਲਾਂਗੇ। ਇਹਨੇ ਜੋਗਾ ਇਨਸਾਨ ਤਾਂ ਹੈ ਹੀ ਨਹੀਂ, ਲੇਕਿਨ ਦੇਖੋ ਕਿੱਡੇ ਅਹਮਕ ਲੋਕ ਨੇ ਕਿ ਐਡੀ ਦਲੇਰੀ ਕਰ ਰਹੇ ਨੇ। ਫਰਮਾਇਆ ਜ਼ਾਲਿਕ ਬਿਅਨ ਅੱਲਾਹ ਨਜ਼ਲ ਕਿਤਾਬ ਬਿਲ ਹਕ। ਇਹ ਗੱਲ ਇਸ ਵਾਸਤੇ ਹੋਈ ਹੈ, ਯਾਨੀ ਜਿਹੜੀ ਗੱਲ ਪਿੱਛੇ ਦੱਸੀ ਗਈ ਹੈ ਸਾਰੀ, ਇਹ ਇਸ ਵਾਸਤੇ ਹੋਏਗੀ ਕਿ ਅੱਲਾਹ ਤਾਲਾ ਨੇ ਜਿਹੜੀ ਕਿਤਾਬ ਹੈ ਨਾ ਉਹਨੂੰ ਹੱਕ ਨਾਲ ਨਾਜ਼ਲ ਕੀਤਾ। ਜਿਹੜੀ ਆਸਮਾਨੀ ਕਿਤਾਬਾਂ ਆਉਂਦੀਆਂ ਨੇ ਤੌਰਾਤ ਜਿਸ ਤਰ੍ਹਾਂ ਆਈ ਹੈ, ਅਤੇ ਇਹ ਹੱਕ ਨਾਲ ਨਾਜ਼ਲ ਹੋਈ ਹੈ। ਇਸ ਤਰ੍ਹਾਂ ਨਹੀਂ ਗੱਲ ਕਿ ਵੀ ਇਹ ਕਿਸੇ ਕਹਾਣੀ ਦੀ ਕਿਤਾਬ ਉਤਾਰ ਦਿੱਤੀ, ਕੋਈ ਉਹਨੂੰ ਪੜ੍ਹ ਲਓ ਇੰਜੋਏ ਕਰ ਲਓ, ਇਸ ਤਰ੍ਹਾਂ ਨਹੀਂ। ਉਹ ਹੱਕ ਦੀ ਕਿਤਾਬ ਸੀ, ਯਾਨੀ ਕਿ ਉਹ ਦੱਸਦੀ ਸੀ ਕਿ ਅੱਲਾਹ ਦੀ ਪਸੰਦ ਕੀ ਹੈ, ਅੱਲਾਹ ਦੀ ਨਾਪਸੰਦ ਕੀ ਹੈ, ਹੱਕ ਰਸਤਾ ਕੀ ਹੈ, ਕੀ ਚੀਜ਼ ਬਾਤਲ ਹੈ, ਬਾਤਲ ਤੁਸੀਂ ਬਿਲਕੁਲ ਇਖਤਿਆਰ ਨਹੀਂ ਕਰਨਾ, ਹੱਕ ਤੁਸੀਂ ਇਖਤਿਆਰ ਕਰਨਾ, ਫੈਸਲਾ ਕੁਨ ਗੱਲ ਕਰਦੀ ਸੀ। ਫਰਮਾਇਆ ਵਾ ਇਨ ਅੱਲਾਹੀ ਨਖਤਲਫੂ ਫਿਲ ਕਿਤਾਬ ਲਫੀ ਸ਼ਿਕਾ ਕਿਮ ਬਈਦ। ਔਰ ਬੇਸ਼ੱਕ ਉਹ ਲੋਕ ਜਿਨ੍ਹਾਂ ਨੇ ਕਿਤਾਬ ਵਿੱਚ ਇਖਤਲਾਫ ਕੀਤਾ, ਯਾਨੀ ਕਿ ਅੱਲਾਹ ਤਾਲਾ ਦੀ ਕਿਤਾਬ ਨਾਜ਼ਲ ਹੋਈ ਅਤੇ ਫਿਰ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਮੀਨ ਮੇਖ ਕੱਢਦੇ ਹਨ, ਆਪਸ ਵਿੱਚ ਇਖਤਲਾਫ ਕਰਨ ਲੱਗ ਪਿਆ। ਅਤੇ ਇਹ ਲੋਕ ਇਖਤਲਾਫ ਵੈਸੇ ਕਿਸ ਤਰ੍ਹਾਂ ਹੋ ਸਕਦਾ ਸੀ, ਅੱਲਾਹ ਤਾਲਾ ਦੀ ਕਿਤਾਬ ਨੂੰ ਅਗਰ ਇੱਕ ਮਤਲਬ ਹੈ ਸਹੀ ਜ਼ਿਹਨ ਨਾਲ ਔਰ ਇੱਕ ਇਮਾਨਦਾਰੀ ਨਾਲ ਪੜ੍ਹਿਆ ਜਾਏ, ਹੱਕ ਪ੍ਰਸਤੀ ਦੇ ਜ਼ਿਹਨ ਨਾਲ ਪੜ੍ਹਿਆ ਜਾਏ, ਤਾਂ ਇਖਤਲਾਫ ਕਿਸ ਤਰ੍ਹਾਂ ਹੋ ਸਕਦਾ? ਇੱਕ ਇਖਤਲਾਫ ਤਾਂ ਹੁੰਦਾ ਨਾ ਕਿ ਅਰਾਦ ਥੋੜ੍ਹਾ ਜਿਹਾ ਇਖਤਲਾਫ ਹੁੰਦਾ, ਉਹਦੇ ਨਾਲ ਜ਼ਿੱਦ ਨਹੀਂ ਹੁੰਦੀ ਜਾਂ ਇਨਾਦ ਨਹੀਂ ਪੈਦਾ ਹੁੰਦਾ, ਜਾਂ ਬਿਲਕੁਲ ਉਲਟ ਗੱਲ ਨਹੀਂ ਤੁਸੀਂ ਲੈਣ ਦੇ, ਥੋੜ੍ਹਾ ਜਿਹਾ ਇਹ ਕਹਿ ਸਕਦੇ ਹੋ ਕਿ ਇਸਤਿੰਬਾਦ ਦਾ ਫਰਕ ਹੋ ਜਾਂਦਾ, ਉਹ ਹੋਰ ਚੀਜ਼ ਹੈ। ਇੱਥੇ ਉਹਦੀ ਗੱਲ ਨਹੀਂ, ਇੱਥੇ ਵੀ ਕਿ ਜਿਹਨਾਂ ਅੱਲਾਹ ਤਾਲਾ ਦੀ ਕਿਤਾਬ ਨੂੰ ਹੱਕੋ ਬਾਤਲ ਦਾ ਮੀਜ਼ਾਨ ਬਣਾਉਣ ਦੀ ਬਜਾਏ ਉਹਦੇ 'ਚ ਇਖਤਲਾਫਾਤ ਪੈਦਾ ਕਰ ਲਏ, ਔਰ ਉਹ ਆਪ ਕਿਉਂ ਕਰ ਲਿਆ? ਫਰਮਾਇਆ ਲਫੀ ਸ਼ਿਕਾ ਕਿਮ ਬਈਨ, ਇਹ ਦੂਰ ਦੀ ਜਿਹੜੀ ਨਾ ਆਪਸ ਦੀ ਜ਼ਿੱਦ ਜਿਹੜੀ ਸੀ ਨਾ ਉਹਦੀ ਵਜ੍ਹਾ ਤੋਂ ਦੂਰ ਤੱਕ ਨਿਕਲ ਗਏ ਨੇ। ਯਾਨੀ ਕਿ ਐਸੀ ਜ਼ਿੱਦਮ ਜ਼ਿੱਦਾਂ ਇਹਨਾਂ ਨੇ ਇਖਤਿਆਰ ਕੀਤਾ ਬਾਹਮੀ ਤੌਰ 'ਤੇ ਕਿ ਇੱਕ ਦੂਜੇ ਦੀ ਜ਼ਿੱਦਮ ਜ਼ਿੱਦਾਂ 'ਚ ਨਾ ਹੱਕ ਤੋਂ ਬਹੁਤ ਦੂਰ ਨਿਕਲ ਗਏ। ਇਹ ਲੋਕ ਨੇ ਜਿਹੜੇ ਇਖਤਲਾਫ ਕਰਨ ਵਾਲੇ ਸਨ ਨਾ, ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿਤਾਬ 'ਚ ਇਖਤਲਾਫ, ਯਾਨੀ ਕਿਤਾਬ 'ਚ ਜੋ ਗੱਲ ਲਿਖੀ ਹੈ ਉਹਨੂੰ ਇਖਤਿਆਰ ਨਹੀਂ ਕੀਤਾ, ਉਹਦੀ ਬਜਾਏ ਆਪ ਬਾਹਮੀ ਜਿਹੜੀ ਚਪਕਲਿਸ਼ ਹੈ, ਬਾਹਮੀ ਇਖਤਲਾਫਾਤ ਔਰ ਬਾਹਮੀ ਜਿਹੜਾ ਇਨਾਦ ਔਰ ਦੁਸ਼ਮਣੀ ਪੈਦਾ ਹੋ ਚੁੱਕੀ ਇਹਨਾਂ ਦੇ ਮੁਖਤਲਿਫ ਗਿਰੋਹਾਂ 'ਚ, ਮੁਖਤਲਿਫ ਉਲਮਾ 'ਚ, ਉਹਨੇ ਉਸ ਦੁਸ਼ਮਣੀ ਨੇ ਇਹਨਾਂ ਨੂੰ ਬਹੁਤ ਦੂਰ ਖੜਾ ਕਰ ਦਿੱਤਾ। ਇੱਥੇ ਅੱਜ ਦਾ ਦਰਸ ਖਤਮ ਹੋ ਜਾਂਦਾ ਅਤੇ ਹੁਣ ਇਹਨਾਂ ਆਇਤਾਂ ਦਾ ਮੈਂ ਰਵਾਂ ਤਰਜਮਾ ਕਰ ਲੈਣਾ। ਫਰਮਾਇਆ ਇਨ ਅੱਲਜ਼ੀਨ ਯਕਤੁਮੂਨ ਮਾ ਅਨਜ਼ਲੱਲਾਹ ਮਿਨ ਅਲਕਿਤਾਬ, ਬੇਸ਼ੱਕ ਉਹ ਲੋਕ ਜਿਹੜੇ ਕਿ ਛੁਪਾਉਂਦੇ ਨੇ ਅੱਲਾਹ ਤਾਲਾ ਦੀ ਨਾਜ਼ਲ ਕੀਤੀ ਹੋਈ ਕਿਤਾਬ ਵਿੱਚੋਂ, ਵਾ ਯਸ਼ਤਰੂਨ ਬਹੀ ਸਮਨਨ ਕਲੀਲਾ, ਔਰ ਇਹਦੇ ਬਦਲੇ ਉਹ ਥੋੜ੍ਹੇ ਜਿਹਾ ਕੀਮਤ ਲੈ ਲੈਂਦੇ ਨੇ। ਉਲਾਇਕ ਮਾ ਯਾਕੁਲੂਨ ਫੀ ਬੁਤੂਨਿਹਿਮ ਇਲਾ ਨਾਰ, ਇਹ ਉਹ ਲੋਕ ਨੇ ਜਿਹੜੇ ਆਪਣੇ ਪੇਟਾਂ 'ਚ ਅੱਗ ਹੀ ਭਰ ਰਹੇ ਨੇ। ਵਲਾ ਯੁਕੱਲਿਮੁਹੁਮੁਲਲਾਹ ਯੌਮ ਅਲਕਿਆਮਾ, ਔਰ ਕਿਆਮਤ ਵਾਲੇ ਦਿਨ ਅੱਲਾਹ ਤਾਲਾ ਇਹਨਾਂ ਨਾਲ ਇਨਾਇਤ ਦੀ ਗੱਲ ਨਹੀਂ ਕਰੇਗਾ। ਵਲਾ ਯੁਜ਼ੱਕੀਹਿਮ, ਔਰ ਇਹਨਾਂ ਦਾ ਤਜ਼ਕੀਆ ਵੀ ਨਹੀਂ ਕਰੇਗਾ। ਵਲਹੁਮ ਅਜ਼ਾਬੁਨ ਅਲੀਮ, ਔਰ ਇਹਨਾਂ ਸੇ ਦਰਦਨਾਕ ਅਜ਼ਾਬ ਹੋਏਗਾ। ਉਲਾਇਕ ਅੱਲਜ਼ੀਨ ਅਸ਼ਤਰਉ ਦਲਾਲਤ ਬਿਲ ਹੁਦਾ, ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁੰਮਰਾਹੀ ਖਰੀਦੀ ਹਿਰਾਇਤ ਦੇ ਬਦਲੇ। ਵਲ ਅਜ਼ਾਬ ਬਿਲ ਮਗਫਿਰਾ, ਔਰ ਅਜ਼ਾਬ ਖਰੀਦਿਆ ਮਗਫਿਰਤ ਦੇ ਬਦਲੇ। ਫਮਾ ਅਸਬਰਹੁਮ ਅਲੰਨਾਰ, ਅਤੇ ਇਹ ਅੱਗ ਦੇ ਮੁਕਾਬਲੇ 'ਚ ਕਿੱਡੇ ਜਰੀ ਨੇ। ਜ਼ਾਲਿਕ ਬਿਅਨ ਅੱਲਾਹ ਨਜ਼ਲ ਕਿਤਾਬ ਬਿਲ ਹੱਕ, ਇਹ ਇਸ ਵਾਸਤੇ ਹੋਈ ਗੱਲ ਕਿ ਅੱਲਾਹ ਤਾਲਾ ਨੇ ਕਿਤਾਬ ਜਿਹੜੀ ਹੈ ਉਹ ਹੱਕ ਨਾਲ ਨਾਜ਼ਲ ਕੀਤੀ ਹੈ। ਵਾ ਇਨ ਅੱਲਜ਼ੀਨ ਅਖਤਲਫੂ ਫਿਲ ਕਿਤਾਬ ਲਫੀ ਸ਼ਿਕਾ ਕਿਮ ਬਈਦ, ਔਰ ਬੇਸ਼ੱਕ ਉਹ ਲੋਕ ਜਿਨ੍ਹਾਂ ਨੇ ਕਿਤਾਬ 'ਚ ਇਖਤਲਾਫ ਕੀਤਾ ਉਹ ਬੜੀ ਦੂਰ ਦੀ ਗੁੰਮਰਾਹੀ ਜਾ ਪਏ ਨੇ, ਬੜੀ ਦੂਰ ਦੀ ਜ਼ਿੱਦ 'ਚ ਬਹੁਤ ਦੂਰ ਨਿਕਲ ਗਏ ਨੇ। ਵਾ ਆਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।